ਓਗ ਵਿਚ ਡੁੱਬੇ ਹੋਏ ਸਰਦਾਰ ਤੇ ਫੌਜ ਮਹਾਰਾਜਾ ਸਾਹਿਬ ਦੀ ਅੱਖੀ ਦੇ ਪਿੱਛੇ ਪਿੱਛੇ ਤੁਰੀ ਔਰ ਆਖਰ ਉਹ ਚੰਦਨ ਦੀ ਚਿਖਾ ਜਿੱਥੇ ਚਿਣੀ ਹੋਈ ਸੀ ਉਥੇ ਪਹੁੰਚੀ। ਮਹਾਰਾਜਾ ਰਣਜੀਤ ਸਿੰਘ ਦੀ ਅਰਥੀ ਨੂੰ ਚੰਦਨ ਦੀ ਚਿਖਾ ਤੇ ਰੱਖਿਆ ਗਿਆ। ਗੋਲੀਆਂ ਔਰ ਰਾਣੀਆਂ ਸਤੀ ਹੋਣ ਵਾਸਤੇ ਸ਼ੇਰੇ ਪੰਜਾਬ ਦੀ ਚਿਖਾ ਦੁਆਲੇ ਬੈਠ ਗਈ। ਰਾਜਾ ਸੰਸਾਰ ਚੰਦ ਵਾਲੀਏ ਕਾਂਗੜਾ, ਉਹਦੀ ਭੈਣ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੂੰ ਵਿਆਹੀ ਹੋਈ ਸੀ, ਉਹਨੂੰ ਰਾਣੀ ਪਹਾੜਨ ਜਾਂ ਰਾਣੀ ਗੱਦਣ ਕਹਿ ਕੇ ਸਿੱਖ ਸਰਦਾਰ ਸੱਦਦੇ ਸਨ। ਉਹ ਸ਼ੇਰੇ ਪੰਜਾਬ ਦਾ ਸੀਸ ਲੈ ਕੇ ਸਰਾਣੇ ਬੈਠੀ, ਆਪਣੇ ਪੱਟ ਉੱਤੇ ਸੀਸ ਰੱਖੇ। ਇਸ ਤੋਂ ਪਹਿਲਾਂ ਕਿ ਮਹਾਰਾਜਾ ਫਰਕ ਸਿੰਘ ਅੱਗੇ ਵਧ ਕੇ ਪਿਤਾ ਦੀ ਅਰਥੀ ਨੂੰ ਲੰਬੂ ਲਾਉਂਦਾ, ਰਾਣੀ ਪਹਾੜਨ ਨੇ ਰਾਜਾ ਧਿਆਨ ਸਿੰਘ ਨੂੰ ਕੋਲ ਬੁਲਾਇਆ। ਕੋਲ ਬੁਲਾ ਕੇ ਆਖਿਆ, ਰਾਜਾ ਧਿਆਨ ਸਿੰਘ ਜੀ, ਸ਼ੇਰੇ ਪੰਜਾਬ ਦੀ ਛਾਤੀ ਉੱਤੇ ਹੱਥ ਰੱਖ ਕੇ ਦੇਸ਼ ਭਗਤ ਰਹਿਣ ਦੀ ਕਸਮ ਖਾਓ। ਇਹ ਉਹ ਮਹਾਨ ਮਹਾਰਾਜਾ ਹੈ ਜਿਸ ਨੇ ਊਚ ਤੋਂ ਨੀਚ, ਨੀਚ ਤੋਂ ਆਪ ਨੂੰ ਊਚ ਕੀਤਾ, ਜਿਸ ਨੇ ਤੁਹਾਨੂੰ ਛੋਟੇ ਜਿਹੇ ਰੁਤਬੇ ਤੋਂ ਵਧਾ ਕੇ ਪੰਜਾਬ ਦੀ ਸਾਰੀ ਤਾਕਤ ਤੁਹਾਡੇ ਹੱਥੋਂ ਹੀ ਸੌਂਪ ਦਿੱਤੀ ਏ। ਅੱਜ ਤੁਸੀਂ ਪੰਜਾਬ ਦੇ ਪ੍ਰਾਈਮ ਮਿਨਿਸਟਰ ਹੋ, ਪੰਜਾਬ ਦੇ ਵੱਡੇ ਵਜ਼ੀਰੇ ਆਲਾ ਹੋ। ਇਹ ਸ਼ੇਰੇ ਪੰਜਾਬ ਦੀਆਂ ਮਿਹਰਬਾਨੀਆਂ। ਆਪਣੇ ਮਾਲਕ ਦੀ ਛਾਤੀ ਉੱਤੇ ਹੱਥ ਰੱਖ ਕੇ ਕਹੋ ਕਿ ਸ਼ੇਰੇ ਪੰਜਾਬ, ਮੈਂ ਵਫ਼ਾਦਾਰ ਰਹਾਂਗਾ। ਰਾਜਾ ਧਿਆਨ ਸਿੰਘ ਨੇ ਸ਼ੇਰੇ ਪੰਜਾਬ ਦੀ ਛਾਤੀ ਉੱਤੇ ਹੱਥ ਰੱਖ ਕੇ ਕਸਮ ਖਾਧੀ। ਰਾਣੀ ਪਹਾੜਨ ਨੇ ਕਿਹਾ, ਅਜੇ ਕੰਮ ਹੋਰ ਕਰਨਾ, ਗੀਤਾ ਲਿਆਓ। ਗੀਤਾ ਲਿਆਂਦੀ ਗਈ, ਉਹ ਰਾਜਾ ਧਿਆਨ ਸਿੰਘ ਦੇ ਹੱਥ ਵਿਚ ਦੇ ਕੇ ਰਾਣੀ ਪਹਾੜਨ ਨੇ ਆਖਿਆ, ਹੁਣ ਗੀਤਾ ਦੀ ਕਸਮ ਖਾ ਕੇ ਕਹੋ। ਇਕ ਬੰਨੇ ਮਾਲਕ ਦੀ ਕਸਮ ਖਾਧੀ ਹੈ, ਇਕ ਬੰਨੇ ਆਪਣੇ ਧਰਮ ਨੂੰ ਜ਼ਾਮਨ ਦਿਓ। ਰਾਜਾ ਧਿਆਨ ਸਿੰਘ ਨੇ ਗੀਤਾ ਚੁੱਕ ਕੇ ਆਖਿਆ, ਮੈਂ ਪੰਜਾਬ ਨਾਲ ਕਦੇ ਧਰੋਹ ਨਹੀਂ ਕਰਾਂਗਾ, ਮੈਂ ਪੰਜਾਬ ਰਾਜ ਦਾ ਸਦਾ ਵਫ਼ਾਦਾਰ ਰਹਾਂਗਾ। ਇਹ ਕੁਝ ਕਹਿ ਕੇ ਗ੍ਰੰਥੀ ਸਿੰਘ ਨੇ ਅਰਦਾਸ ਆਰੰਭ ਕੀਤੀ। ਅੰਤਮ ਅਰਦਾਸ ਸੀ, ਚਾਰ ਸਵੇਰੇ ਸੋਗ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਨੂੰ ਅਗਨ ਭੇਟ ਕੀਤਾ ਗਿਆ। ਖੜਗ ਸਿੰਘ ਨੇ ਅੱਗੇ ਵਧ ਕੇ ਪਿਤਾ ਦੀ ਚਿਖਾ ਨੂੰ ਲਾਂਬੂ ਲਾਇਆ ਤੇ ਵੇਖਦਿਆਂ ਵੇਖਦਿਆਂ ਹੀ ਚਿਖਾ ਮੱਚੀ ਔਰ ਉਹਦੇ ਲੰਬੂ ਆਸਮਾਨ ਨੂੰ ਛੋਹਣ ਲੱਗੇ। ਇਧਰੋਂ ਸੋਲਵੀਂ ਹਾਰ ਦਾ ਸੂਰਜ ਚੜ ਰਿਹਾ ਸੀ, ਇਧਰੋਂ ਚਿਖਾ ਵਿਚੋਂ ਉੱਚੀਆਂ ਉੱਚੀਆਂ ਅੱਗ ਦੀਆਂ ਲਾਟਾਂ ਉੱਠ ਰਹੀਆਂ ਸਨ। ਤੋ ਸ਼ੇਰੇ ਪੰਜਾਬ ਦੇ ਵੇਖਦਿਆਂ ਵੇਖਦਿਆਂ, ਸ਼ੇਰੇ ਲੋਕਾਂ ਦੇ ਵੇਖਦਿਆਂ ਵੇਖਦਿਆਂ ਸ਼ੇਰੇ ਪੰਜਾਬ ਦੀ ਚਿਤਾ ਨੂੰ, ਚਿਤਾ ਨੇ ਉਨ੍ਹਾਂ ਦੇ ਸਰੀਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹੁਣ ਜਿਹੜਾ ਡਰਾਮਾ ਰਾਜਾ ਧਿਆਨ ਸਿੰਘ ਨੇ ਕੀਤਾ, ਕੁਝ ਉਹਦੇ ਬਾਰੇ ਵੀ ਕਹਿਣਾ ਚਾਹੁੰਦਾ। ਜਦੋਂ ਮਹਾਰਾਜਾ ਸਾਹਿਬ ਦੀ ਚਿਖਾ ਮਚਲ ਲੱਗ ਪਈ, ਉਦੋਂ ਰਾਜਾ ਧਿਆਨ ਸਿੰਘ ਦੌੜ ਦੌੜ ਕੇ ਉੱਚੀ ਉੱਚੀ ਆਖੇ ਨਾਲੇ ਦੌੜੇ ਕਿ ਮੇਰਾ ਰਾਹ ਨਾ ਰੋਕੋ, ਮੈਂ ਆਪਣੇ ਮਾਲਕ ਨਾਲ ਸਤੀ ਹੋ ਜਾਣਾ। ਉਹਦਾ ਭਰਾ ਗੁਲਾਬ ਸਿੰਘ ਉਹਦੀਆਂ ਬਾਹਾਂ ਫੜ ਕੇ ਆਖੇ, ਧਿਆਨ ਸਿੰਘ ਆ, ਜੇ ਤੂੰ ਸੜ ਮਰਿਓ ਤੇ ਪੰਜਾਬ ਦਾ ਰਾਜ ਸੰਭਾਲਣਾ ਕਿਸੇ ਨੇ। ਸ਼ਾਇਦ ਉਹ ਇਹ ਕਹਿ ਰਿਹਾ ਸੀ, ਧਿਆਨ ਸਿੰਘ ਆ, ਜੇ ਤੂੰ ਆਪਣੇ ਮਾਲਕ ਨਾਲ ਸਤੀ ਹੋ ਗਿਓ, ਤੇਰੇ ਬਿਨਾਂ ਪੰਜਾਬ ਦਾ ਰਾਜ ਬਰਬਾਦ ਕਿਸੇ ਨੇ ਨਹੀਂ ਕਰਨਾ। ਤਿੰਨ ਵਾਰ ਐਸਾ ਹੋਇਆ, ਧਿਆਨ ਸਿੰਘ ਦੌੜਦਾ ਚਿਖਾ ਵਿਚ ਛਾਲ ਮਾਰਨ ਨੂੰ ਔਰ ਰਾਜਾ ਗੁਲਾਬ ਸਿੰਘ ਉਸ ਨੂੰ ਬਾਹਾਂ ਤੋਂ ਫੜ ਲਈ। ਆਖਿਰਕਾਰ ਚਿਤਾ ਬਲ ਕੇ ਠੰਡੀ ਹੋਈ, ਪਰ ਉਸ ਦਿਨ ਕੁਝ ਘਟਨਾਵਾਂ ਹੋਰ ਵੀ ਘਟੀਆਂ। ਸੋਲਵੀਂ ਹਾੜ, ਅਸਮਾਨ ਵਿਚ ਇਕ ਬੱਦਲੀ ਆਈ, ਸ਼ੇਰੇ ਪੰਜਾਬ ਦੀ ਚਿਖਾ ਉਤੇ ਆ ਕੇ ਵਰਨ ਲੱਗ ਪਈ। ਮਾਨੋ ਪੰਜਾਬ ਦਾ ਅਸਮਾਨ ਵੀ ਸ਼ੇਰੇ ਪੰਜਾਬ ਦੇ ਸੋਗ ਵਿਚ ਹੰਝੂ ਘੇਰ ਰਿਹਾ ਸੀ। ਆਸਮਾਨ ਵਿਚ ਉੱਡਦੇ ਹੋਏ ਦੋ ਕਬੂਤਰ, ਇਕ ਕਬੂਤਰਾਂ ਦਾ ਜੋੜਾ ਆਇਆ, ਉਹ ਇਸ ਚਿਖਾ ਵਿਚ ਡਿੱਗਾ ਤੇ ਮਾਲਕ ਨਾਲ ਸਤੀ ਹੋ ਗਿਆ। ਤੁਸੀਂ ਕਦੇ ਲਾਹੌਰ ਜਾਓ, ਸ਼ੇਰੇ ਪੰਜਾਬ ਦੀ ਸਮਾਧ ਅੰਦਰ ਉਨ੍ਹਾਂ ਦਾ ਅੰਗੀਠਾ ਹੈ ਜਿੱਥੇ, ਉਥੇ ਥੜਾ ਬਣਿਆ ਹੋਇਆ। ਉਸ ਥੜੇ ਵਿਚ ਵੱਡਾ ਪੱਥਰ ਗੋਲ ਜਿਹੜਾ ਸ਼ੇਰੇ ਪੰਜਾਬ ਦੀ ਯਾਦ ਵਿਚ, 11 ਛੋਟੇ ਪੱਥਰ ਗੋਲ ਦਾਇਰੇ ਵਿਚ ਨੇ, ਉਹ ਰਾਣੀਆਂ ਤੇ ਗੋਲੀਆਂ ਦੀ ਯਾਦ ਵਿਚ ਹਨ। ਔਰ ਉਸ ਚਬੂਤਰੇ ਦੇ ਕਿਨਾਰਿਆਂ ਉਤੇ ਦੋ ਛੋਟੇ ਛੋਟੇ ਪੱਥਰ, ਉਹ ਕਬੂਤਰ ਤੇ ਕਬੂਤਰੀ ਦੀ ਯਾਦ ਵਿਚ ਹਨ। ਅੱਜ ਵੀ ਸ਼ੇਰੇ ਪੰਜਾਬ ਦੀ ਉਸ ਅੰਤ ਸਮੇਂ ਦੀ ਘੜੀ ਨੂੰ, ਉਸ ਸਮਾਧ ਉਤੇ ਲੱਗੇ ਹੋਏ ਉਹ ਪੱਥਰ ਅੱਜ ਵੀ ਸਾਨੂੰ ਯਾਦ ਦਹਾਨੀ ਦਿਉਂਦੇ ਨੇ। ਕੁਝ ਦਿਨ ਸੋਗ ਰਿਹਾ ਪੰਜਾਬ ਵਿਚ, ਪੰਜਾਬ ਦੇ ਲੋਕਾਂ ਨੂੰ ਕੁਝ ਨਾ ਸੁਝੇ, ਕੀ ਕਰਨਾ, ਕਿਧਰ ਨੂੰ ਜਾਣਾ, ਕੀ ਪ੍ਰੋਗਰਾਮ ਬਣਾਉਣਾ। ਆਖਿਰਕਾਰ ਹੌਲੀ ਹੌਲੀ ਸੋਗ ਦੇ ਬੱਦਲ ਘਟਣ ਲੱਗੇ। ਮਹਾਰਾਜਾ ਖੜਗ ਸਿੰਘ ਨੇ ਸ਼ੇਰੇ ਪੰਜਾਬ ਦੇ ਸਵਰਗਵਾਸ ਹੋ ਜਾਣ ਦੇ 8 ਦਿਨ ਪਿੱਛੋਂ ਪੰਜਾਬ ਦੀ ਹਕੂਮਤ ਆਪਣੇ ਹੱਥਾਂ ਵਿਚ ਲਈ। ਲਾਹੌਰ ਵਿਚ ਪਹਿਲਾ ਦਰਬਾਰ ਸਜਿਆ, ਜਿਸ ਵਿਚ ਮਹਾਰਾਜਾ ਖੜਗ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਕੁਰਸੀ ਤੇ ਬੈਠੇ ਔਰ ਰਾਜਾ ਧਿਆਨ ਸਿੰਘ ਤੇ ਬਾਕੀ ਦੇ ਵਜ਼ੀਰ ਆਲਾ ਜਿੰਨੇ ਵੀ ਸਨ ਉਹ ਗਲੀਚੇ ਉੱਤੇ ਬੈਠੇ। ਪੰਜਾਬ ਦੇ ਮਹਾਰਾਜੇ ਦੇ ਦਰਬਾਰ ਵਿਚ ਬੈਠਣ ਦਾ ਇਹੀ ਤਰੀਕਾ ਸੀ। ਮਹਾਰਾਜਾ ਰਣਜੀਤ ਸਿੰਘ ਸੋਨੇ ਔਰ ਚਾਂਦੀ ਦੀ ਕੁਰਸੀ ਤੇ ਬੈਠਦੇ ਸਨ ਔਰ ਇਕ ਪੈਰ ਉਹ ਆਪਣੀ ਅੱਗੇ ਰੱਖੀ ਹੋਈ ਚੌਕੀ ਉੱਤੇ ਰੱਖਦੇ ਸਨ ਜਾਂ ਲੱਤੇ ਲੱਤ ਚੜਾ ਕੇ ਬੈਠਦੇ ਸਨ। ਜਿਹੜੀਆਂ ਉਨ੍ਹਾਂ ਦੀਆਂ ਤਸਵੀਰਾਂ ਉਸ ਵੇਲੇ ਅੰਗਰੇਜ਼ਾਂ ਨੇ ਉਤਾਰੀਆਂ, ਕੈਮਰਾ ਨਹੀਂ ਸੀ ਉਦੋਂ, ਪੈਨਸਲ ਸਕੈਚ ਬਣਾਏ ਜਾਂਦੇ ਸਨ, ਪੈਨਸਲਾਂ ਨਾਲ ਤਸਵੀਰਾਂ ਬਣਾਈਆਂ ਜਾਂਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਦੀਆਂ ਜਿੰਨੀਆਂ ਤਸਵੀਰਾਂ ਤੁਸੀਂ ਵੇਖੋਗੇ ਉਹ ਇਕ ਮੂਹਰੇ ਤੇ ਬੈਠੇ ਹੋਏ ਨੇ ਜਾਂ ਉਨ੍ਹਾਂ ਨੇ ਆਪਣੀ ਇਕ ਲੱਤ ਕੁਰਸੀ ਤੇ ਬੈਠ ਕੇ ਚੌਕੀ ਤੇ ਰੱਖੀ ਹੋਈ ਏ ਤੇ ਦੂਜੀ ਲੱਤ ਆਪਣੇ ਗੋਡੇ ਤੇ ਟਿਕਾਈ ਹੋਈ। ਇਸ ਤਰੀਕੇ ਨਾਲ ਸ਼ੇਰੇ ਪੰਜਾਬ ਬੈਠਦੇ ਸਨ। ਜਿੰਨੇ ਵਜ਼ੀਰ ਸਨ ਉਹ ਗਲੀਚੇ ਤੇ ਬੈਠਦੇ ਸਨ। ਸ਼ੇਰੇ ਪੰਜਾਬ ਦੇ ਦਰਬਾਰ ਵਿਚ ਕੇਵਲ ਦੋ ਹੋਰ ਕੁਰਸੀਆਂ ਦਿਖਦੀਆਂ ਸਨ, ਜਾਂ ਕੁਰਸੀ ਉਤੇ ਰਾਜਾ ਹੀਰਾ ਸਿੰਘ ਦਾ ਪੁੱਤ ਰਾਜਾ ਧਿਆਨ ਸਿੰਘ ਦਾ ਪੁੱਤ ਹੀਰਾ ਸਿੰਘ ਬੈਠਦਾ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਕੰਵਰ ਲੁਨਿਆਲ ਸਿੰਘ ਬੈਠਦਾ ਸੀ। ਸ਼ੇਰੇ ਪੰਜਾਬ ਡੋਗਰਿਆਂ ਤੇ ਇੰਨੇ ਵਿਸ਼ੇ ਹੋਏ ਸਨ ਕਿ ਉਹ ਹੀਰਾ ਸਿੰਘ ਨੂੰ ਆਪਣੀ ਗੋਦ ਵਿਚ ਬਿਠਾਈ ਰੱਖਦੇ, ਬੱਚੜੀ ਬੱਚੜੀ ਕਹਿ ਕੇ ਉਨ੍ਹਾਂ ਦਾ ਮੂੰਹ ਸੁੱਕਦਾ। ਜਦੋਂ ਹੀਰਾ ਸਿੰਘ ਸੌ ਜਾਂਦਾ 500 ਰੁਪਈਆ ਰੋਜ਼ ਉਹਦੇ ਸਰਾਣੇ ਖੈਰਾਤ ਵਾਸਤੇ ਰੱਖਦੇ, ਦਾਨ ਵਾਸਤੇ ਰੱਖਦੇ ਕਿ ਅਗਲੇ ਦਿਨ ਇਹ ਗਰੀਬਾਂ ਨੂੰ ਵੰਡ ਦਿੱਤਾ ਜਾਵੇ। ਰਾਜਾ ਧਿਆਨ ਸਿੰਘ ਉਹਦੇ ਵਿਚੋਂ ਥੋੜੇ ਜਿਹੇ ਪੈਸੇ ਗਰੀਬਾਂ ਨੂੰ ਵੰਡ ਕੇ ਬਾਕੀ ਦੀ ਰਕਮ ਜਿਹੜੀ ਉਹ ਆਪ ਸਮੇਟ ਜਾਂਦਾ। ਇਸ ਤਰ੍ਹਾਂ ਇਹ ਪਾਲੇ ਹੋਏ ਸੱਪ ਜਿਨ੍ਹਾਂ ਨੇ ਖਾਲਸਾ ਰਾਜ ਨੂੰ ਉਨ੍ਹਾਂ ਦੀ ਆਤਮਾ ਨੂੰ ਡੰਗਿਆ ਔਰ ਸਾਡੀ ਪੰਜਾਬ ਦੀ ਆਜ਼ਾਦੀ ਬਰਬਾਦੀ ਵਿਚ ਬਦਲੀ। ਜੋ ਕੁਝ ਹੁਣ ਮੈਂ ਕਹਿਣਾ ਹੈ ਇਹ ਸਾਰੀ ਉਹੀ ਦਾਸਤਾਨ ਚੱਲਦੀ ਰਹੇਗੀ। ਰਾਜਾ ਧਿਆਨ ਸਿੰਘ ਨੇ ਆਖਿਰਕਾਰ ਇੱਕ ਗੱਲ ਸੋਚੀ, ਰਾਜਾ ਗੁਲਾਬ ਸਿੰਘ ਨਾਲ ਸਲਾਹ ਕੀਤੀ ਭਈ ਹੁਣ ਇਹ ਰਾਜ ਚੰਗੀ ਤਰ੍ਹਾਂ ਨਹੀਂ ਚੱਲਣਾ ਚਾਹੀਦਾ, ਜਿਹੜੀਆਂ ਸਕੀਮਾਂ ਅਸੀਂ ਬਣਾਈਆਂ ਨੇ ਉਨ੍ਹਾਂ ਤੇ ਅਮਲ ਕਰਨ ਦਾ ਵੇਲਾ ਆ ਗਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਮਹਾਰਾਜਾ ਖੜਗ ਸਿੰਘ ਦੇ ਖਿਲਾਫ ਝੂਠੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ, ਸਰਦਾਰਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਅਸਰ ਸੂਖ ਵਾਲੇ ਲੋਕਾਂ ਨੂੰ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਜੀ ਵੇਖ ਲਓ ਅਜੇ ਮਹਾਰਾਜਾ ਸਾਹਿਬ ਦੀ ਚਿਖਾ ਵੀ ਠੰਡੀ ਨਹੀਂ ਹੋਈ ਤੇ ਖੜਗ ਸਿੰਘ ਪੰਜਾਬ ਦਾ ਰਾਜ ਅੰਗਰੇਜ਼ਾਂ ਨੂੰ ਵੇਚਣ ਵਾਸਤੇ ਤਿਆਰ ਹੋ ਗਿਆ। ਇਹ ਇਲਜ਼ਾਮ ਪਹਿਲਾਂ ਮਹਾਰਾਜਾ ਖੜਗ ਸਿੰਘ ਤੇ ਡੋਗਰਾ ਧਿਆਨ ਸਿੰਘ ਨੇ ਲਾਇਆ ਔਰ ਇਕ ਗੱਲ ਦੇ ਇਕ ਬੰਦੇ ਦੇ ਮੂੰਹ ਚੋਂ ਨਿਕਲੇ ਦੂਜੇ ਦੇ ਕੰਨ ਤੱਕ ਪਹੁੰਚੇ, ਅਗਲੇ ਦਿਨ ਤੱਕ ਸਾਰੇ ਸ਼ਹਿਰ ਵਿਚ ਪਹੁੰਚ ਜਾਂਦੀ। ਹੁਣ ਰਾਜਾ ਧਿਆਨ ਸਿੰਘ ਜਦੋਂ ਇਹ ਕੁਝ ਕਹਿ ਰਿਹਾ ਸੀ ਕੁਝ ਲੋਕ ਇਸ ਨੂੰ ਮੰਨਣ ਲੱਗ ਪਏ, ਕੁਝ ਲੋਕ ਨਾ ਕਰਦੇ ਸੀ। ਮਹਾਰਾਜਾ ਖੜਗ ਸਿੰਘ ਦੇ ਖਿਲਾਫ ਜਦੋਂ ਇਹ ਕੁਝ ਕਿਹਾ ਮਹਾਰਾਜਾ ਖੜਗ ਸਿੰਘ ਨੂੰ ਵੀ ਆਖਰ ਪਤਾ ਚੱਲਿਆ ਕਿ ਡੋਗਰੇ ਮੇਰੇ ਖਿਲਾਫ ਸਾਜਿਸ਼ ਕਰ ਰਹੇ ਨੇ। ਮਹਾਰਾਜਾ ਖੜਗ ਸਿੰਘ ਦੀ ਸੋਚ ਆਈ ਕਿ ਡੋਗਰਿਆਂ ਦੀ ਤਾਕਤ ਕਮਜ਼ੋਰ ਕਰਨੀ ਚਾਹੀਦੀ ਨਹੀਂ ਤਾਂ ਨੁਕਸਾਨ ਕਰਨਗੇ। ਸਭ ਤੋਂ ਪਹਿਲਾਂ ਉਸਨੇ ਇਹ ਕੰਮ ਕੀਤਾ ਕਿ ਰਾਜਾ ਧਿਆਨ ਸਿੰਘ ਨੂੰ ਸੱਦ ਕੇ ਆਖਿਆ ਕਿ ਰਾਜਾ ਜੀ ਮੇਰਾ ਹੁਕਮ ਹੈ ਕਿ ਤੁਸੀਂ ਸਾਡੇ ਮਹਿਲ ਵਿਚ ਨਹੀਂ ਜਾ ਸਕੋ, ਨਾ ਤੁਸੀਂ ਜਾ ਸਕੋਗੇ ਨਾ ਹੀਰਾ ਸਿੰਘ ਤੁਹਾਡਾ ਪੁੱਤਰ ਜਾ ਸਕੇ, ਮੇਰੇ ਘਰ ਵਿਚ ਤੁਸਾਂ ਨਹੀਂ ਆਉਣਾ, ਕੋਈ ਸਰਕਾਰੀ ਕੰਮ ਹੋਵੇ ਮੈਨੂੰ ਦਰਬਾਰ ਵਿਚ ਬੈਠ ਕੇ ਦੱਸੋ। ਮੱਥਾ ਠਣਕਿਆ ਰਾਜਾ ਧਿਆਨ ਸਿੰਘ ਦਾ ਵੀ ਆਖਿਰ ਇਹ ਕੀ ਗੱਲ ਹੈ, ਅੱਗੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਰਾਜਮਹਿਲ ਵਿਚ ਜਦੋਂ ਚਾਹੇ ਜਾ ਸਕਦੇ ਸੀ, ਜਦੋਂ ਚਾਹੇ ਕੋਈ ਗੱਲ ਕਰ ਸਕਦੇ ਸੀ। ਖੜਗ ਸਿੰਘ ਨੂੰ ਆਖਿਰ ਕੋਈ ਨਾ ਕੋਈ ਭਿਣਕ ਸਾਡੀ ਜ਼ਰੂਰ ਪਈ ਹੈ। ਹੁਣ ਰਾਜਾ ਮਹਾਰਾਜਾ ਖੜਗ ਸਿੰਘ ਤਾਂ ਇਹ ਪੇਸ਼ਬੰਦੀਆਂ ਕਰ ਰਿਹਾ ਸੀ ਕਿ ਕਿਸ ਤਰ੍ਹਾਂ ਡੋਗਰੇ ਦੀ ਤਾਕਤ ਘਟਾਈ ਜਾਵੇ, ਉਧਰੋਂ ਡੋਗਰੇ ਆਪਣੀ ਗਰੁੱਪਬੰਦੀ ਕਰ ਰਹੇ ਸਨ ਕਿ ਕਿਸੇ ਤਰ੍ਹਾਂ ਖੜਗ ਸਿੰਘ ਨੂੰ ਤਖ਼ਤ ਤੋਂ ਲਾਇਆ ਜਾਵੇ। ਇਹ ਆਪਸੀ ਚਾਲਾਂ ਚੱਲਣੀਆਂ ਸ਼ੁਰੂ ਹੋਈਆਂ। ਮਹਾਰਾਜਾ ਖੜਗ ਸਿੰਘ ਦਾ ਇਹ ਸਵਾਲ ਕਿ ਡੋਗਰੇ ਮੇਰੇ ਮਹਿਲ ਵਿਚ ਨਾ ਆਉਣ ਉਨ੍ਹਾਂ ਦੇ ਮੱਥੇ ਤੇ ਠਣਕਿਆ ਔਰ ਆਖਿਰਕਾਰ ਰਾਜਾ ਧਿਆਨ ਸਿੰਘ ਨੇ ਇਕ ਦਿਨ ਦਰਬਾਰ ਵਿਚ ਆਖਿਆ ਮਹਾਰਾਜਾ ਸਾਹਿਬ ਇਸ ਹੁਕਮ ਤੋਂ ਇਸ ਇਜਾਜ਼ਤ ਤੋਂ ਬਿਨਾ ਮੈਂ ਰਾਜ ਭਾਗ ਦਾ ਕੰਮ ਨਹੀਂ ਕਰ ਸਕਾਂਗਾ। ਮਹਾਰਾਜਾ ਖੜਗ ਸਿੰਘ ਨੇ ਕਿਹਾ ਠੀਕ ਹੈ ਤੂੰ ਨਹੀਂ ਕਰੇਗਾ ਕਿਸੇ ਹੋਰ ਕੋਲ ਕਰਵਾ ਲਿਆ ਜਾਏਗਾ। ਰਾਜਾ ਧਿਆਨ ਸਿੰਘ ਨੂੰ ਇਹ ਉਮੀਦ ਨਹੀਂ ਸੀ ਕਿ ਦੋ ਟੱਕ ਜਵਾਬ ਦੇਗਾ ਮਹਾਰਾਜਾ ਖੜਗ ਸਿੰਘ। ਜੇ ਧਿਆਨ ਸਿੰਘ ਜੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਤੁਹਾਡੀ ਥਾਂ ਉਤੇ ਕਿਸੇ ਹੋਰ ਨੂੰ ਨਿਯਤ ਕਰ ਦਿੰਦੇ, ਧਿਆਨ ਸਿੰਘ ਸੁਣ ਕੇ ਉਹਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਰਾਤ ਨੂੰ ਸਲਾਹ ਕੀਤੀ ਹੈ ਮਹਾਰਾਜਾ ਖੜਗ ਸਿੰਘ ਨੇ ਆਪਣੇ ਇਕ ਰਿਸ਼ਤੇਦਾਰ ਸਰਦਾਰ ਚੇਤ ਸਿੰਘ ਨਾਲ, ਸਰਦਾਰ ਚੇਤ ਸਿੰਘ ਬਾਜਵਾ, ਉਹਨੂੰ ਸੱਦ ਕੇ ਕਿਹਾ ਚੇਤ ਸਿੰਘ ਆ ਹੁਣ ਮੈਨੂੰ ਤੂੰ ਸਲਾਹ ਦੇ ਆਪਾਂ ਨੂੰ ਕੀ ਕਰਨਾ ਚਾਹੀਦਾ। ਉਹਨੇ ਆਖਿਆ ਮਹਾਰਾਜਾ ਸਾਹਿਬ ਡੋਗਰੇ ਬੇਈਮਾਨ ਹਨ, ਪੰਜਾਬ ਦਾ ਰਾਜ ਖਤਮ ਕਰਨਾ ਚਾਹੁੰਦੇ ਹਨ, ਬਰਬਾਦੀ ਦੀ ਸਾਡੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ, ਤੁਹਾਨੂੰ ਬਦਨਾਮ ਕਰਕੇ ਤੁਹਾਡੇ ਪੁੱਤਰ ਤੇ ਤੁਹਾਡੇ ਵਿਚ ਪਾਠਕ ਪਾਉਣਾ ਚਾਹੁੰਦੇ ਹਨ, ਇਸ ਵਾਸਤੇ ਜਿੱਡੀ ਛੇਤੀ ਹੋ ਸਕੇ ਡੋਗਰਿਆਂ ਦੀ ਤਾਕਤ ਖਤਮ ਕਰ ਦੇਣੀ ਚਾਹੀਦੀ। ਗਲਤੀ ਕੀਤੀ ਜੇ ਉਸ ਵੇਲੇ ਖੜਗ ਸਿੰਘ ਇਹ ਯਤਨ ਕਰਦਾ ਕਿ ਉਹ ਧਿਆਨ ਸਿੰਘ ਨੂੰ ਜੇਲ੍ਹ ਵਿਚ ਸੁੱਟ ਦਿੰਦਾ, ਗੁਲਾਬ ਸਿੰਘ ਨੂੰ ਕੈਦ ਕਰ ਲੈਂਦਾ, ਇਹ ਸੱਪ ਸਾਨੂੰ ਲੜ ਨਾ ਸਕਦੇ, ਲੇਕਿਨ ਉੱਥੇ ਲੈ ਜਾ ਪ੍ਰੋਗਰਾਮ ਬਣਾ ਕੇ ਚੱਲਦਾ ਰਿਹਾ। ਚੇਤ ਸਿੰਘ ਨੂੰ ਉਸਨੇ ਧਿਆਨ ਸਿੰਘ ਦੀ ਥਾਂ ਉਤੇ ਆਪਣਾ ਸਲਾਹਕਾਰ ਬਣਾਇਆ। ਇਕ ਦਿਨ ਦਰਬਾਰ ਵਿਚ ਤੂੰ ਤੂੰ ਮੈਂ ਹੋਈ ਚੇਤ ਸਿੰਘ ਦੀ ਔਰ ਧਿਆਨ ਸਿੰਘ ਡੋਗਰੇ ਦੀ। ਗੁੱਸੇ ਵਿਚ ਆਏ ਨੌਜਵਾਨ ਚੇਤ ਸਿੰਘ ਨੇ ਆਹ ਤਾਂ ਨਹੀਂ ਵੇਖਿਆ ਤੇ ਆਪਣੀ ਜ਼ਬਾਨ ਚੋਂ ਇਹ ਗੱਲ ਕਹੀ, ਧਿਆਨ ਸਿੰਘ ਅੱਠਾਂ ਦਿਨਾਂ ਨੂੰ ਦੱਸਾਂਗੇ ਤੈਨੂੰ ਰਾਜ ਕਿਵੇਂ ਕਰੀਦਾ। ਰਾਜਨੀਤੀ ਇਹ ਗੱਲ ਕਹਿੰਦੀ ਜਿਹੜਾ ਬੰਦਾ ਆਪਣੇ ਦੁਸ਼ਮਣ ਨੂੰ ਕਮਜ਼ੋਰ ਸਮਝ ਕੇ ਤੇ ਉਸ ਨੂੰ ਚੈਲੰਜ ਕਰੇ, ਵਿਗਾੜ ਪਾਵੇ, ਉਹਨੂੰ ਵੰਗਾਰੇ ਤੇ ਆਪ ਮੁੜ ਕੇ ਕੁਝ ਨਾ ਕਰੇ, ਸਮਝ ਲਓ ਉਸਨੇ ਆਪਣੀ ਮੌਤ ਦੇ ਵਰੰਟ ਉਤੇ ਦਸਤਖਤ ਕੀਤੇ। ਬਿਲਕੁਲ ਇਸੇ ਤਰ੍ਹਾਂ ਹੀ ਚੇਤ ਸਿੰਘ ਨੇ ਕੀਤਾ, ਡਾਬਾ ਤੇ ਮਾਰਿਆ ਤੇ ਅੱਠਾਂ ਦਿਨਾਂ ਨੂੰ ਤੈਨੂੰ ਦੱਸਾਂਗੇ ਕਿਵੇਂ ਰਾਜ ਕਰਨਾ ਤੇ ਆਪ ਕੁਝ ਨਾ ਕੀਤਾ। ਪਰ ਅਜਾ ਧਿਆਨ ਸਿੰਘ ਸੁਚੇਤ ਹੋ ਗਿਆ, ਉਹਨੇ ਗੁਲਾਬ ਸਿੰਘ ਨੂੰ ਜੰਮੂ ਤੋਂ ਸੱਦਿਆ, ਉਸਨੇ ਕਿਹਾ ਹੁਣ ਵੇਲਾ ਹੈ, ਛੇਤੀ ਨਾ ਛੇਤੀ ਕਮਰ ਨੂੰ ਨਿਹਾਲ ਸਿੰਘ ਨੂੰ ਪਿਸ਼ਾਵਰ ਤੋਂ ਲਾਹੌਰ ਸੱਦਿਆ ਜਾਏ। ਯਾਦ ਰਹੇ ਮਹਾਰਾਜਾ ਖੜਗ ਸਿੰਘ ਦਾ ਪੁੱਤਰ ਤੇ ਨੌ ਨਿਹਾਲ ਸਿੰਘ ਸ਼ੇਰੇ ਪੰਜਾਬ ਦਾ ਪੋਤਰਾ ਸੀ, ਹਰੀ ਸਿੰਘ ਨਲੂਏ ਦੀ ਸ਼ਹਾਦਤ ਪਿੱਛੋਂ ਪੇਸ਼ਾਵਰ ਦਾ ਗਵਰਨਰ ਸੀ ਔਰ 1837 ਤੋਂ ਲੈ ਕੇ 1839 ਤੱਕ ਜਦੋਂ ਦੀ ਮੈਂ ਜਿਸ ਘਟਨਾ ਦਾ ਮੈਂ ਜ਼ਿਕਰ ਕਰ ਰਿਹਾ ਉਦੋਂ ਤੱਕ ਉਹ ਪੇਸ਼ਾਵਰ ਵਿਚ ਸੀ ਔਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਵੇਲੇ ਲਾਹੌਰ ਤੋਂ ਦੂਰ ਸੀ। ਗੁਲਾਬ ਸਿੰਘ ਪਹੁੰਚਾ ਮਹਾਰਾਜਾ ਨੌ ਨਿਹਾਲ ਸਿੰਘ ਕੋਲ ਔਰ ਜਾ ਕੇ ਕਿਹਾ ਕੰਵਰ ਸਾਹਿਬ, ਸਰਦਾਰਾਂ ਨੇ ਫੈਸਲਾ ਕੀਤਾ ਤੁਹਾਨੂੰ ਛੇਤੀ ਛੇਤੀ ਲਾਹੌਰ ਪਹੁੰਚਣਾ ਚਾਹੀਦਾ, ਜੇ ਤੁਸੀਂ ਦੇਰੀ ਕੀਤੀ ਤਾਂ ਨੁਕਸਾਨ ਹੋਏਗਾ। ਇਹ ਗੱਲ ਸੁਣ ਕੇ ਗੁਲਾਬ ਸਿੰਘ ਦੀ ਕੰਵਰ ਨੌ ਨਿਹਾਲ ਸਿੰਘ ਬੜੀ ਤੇਜ਼ੀ ਨਾਲ ਲਾਹੌਰ ਨੂੰ ਉਹਦੇ ਨਾਲ ਤੁਰ ਪਿਆ ਤੇ ਰਸਤੇ ਵਿਚ ਜਿੱਥੇ ਵੀ ਪੜਾਅ ਹੁੰਦਾ, ਜਿੱਥੇ ਵੀ ਕਦੇ ਕੋਈ ਗੱਲ ਕਰਨ ਦਾ ਮੌਕਾ ਮਿਲਦਾ, ਗੁਲਾਬ ਸਿੰਘ ਇਹੀ ਕਹਿੰਦਾ ਕਿ ਤੁਹਾਡਾ ਪਿਤਾ ਮਹਾਰਾਜਾ ਖੜਗ ਸਿੰਘ ਤੁਹਾਡੇ ਬਾਬੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪਾਗਾ ਨਿਯੰਤਰਣ ਵੇਚਣ ਲੱਗਾ ਔਰ ਇਹ ਫੈਸਲਾ ਹੋ ਗਿਆ ਕਿ ਪੰਜਾਬ ਦੇ ਮਾਲੀਏ ਵਿਚੋਂ ਰੈਵੇਨਿਊ ਵਿਚੋਂ 10 ਆਨੇ ਅੰਗਰੇਜ਼ ਮਹਾਰਾਜਾ ਖੜਗ ਸਿੰਘ ਨੂੰ ਦੇਣਗੇ ਤੇ 6 ਆਨੇ ਮਹਾਰਾਜਾ ਖੜਗ ਸਿੰਘ ਅੰਗਰੇਜ਼ਾਂ ਨੂੰ ਦੇਵੇਗਾ ਰੁਪਈਏ ਵਿਚ। ਪੰਜਾਬ ਦੀਆਂ ਸਾਰੀਆਂ ਸਿੱਖ ਫੌਜਾਂ ਤੋੜ ਦਿੱਤੀਆਂ ਜਾਣਗੀਆਂ, ਉਹਦੀ ਥਾਂ ਉਤੇ ਅੰਗਰੇਜ਼ ਫੌਜ ਭਰਤੀ ਕਰ ਲਈ ਜਾਏਗੀ। ਕੰਵਰ ਨੌ ਨਿਹਾਲ ਸਿੰਘ 17-18 ਸਾਲ ਦਾ ਨੌਜਵਾਨ ਗੱਭਰੂ, ਤੇਜ਼ੀ ਹੈ, ਹੋਸ਼ ਨਹੀਂ ਹੈ, ਜੋਸ਼ ਬੜਾ ਹੈ, ਬੜੇ ਗੁੱਸੇ ਵਿਚ ਆਇਆ। ਕੰਵਰ ਨੌ ਨਿਹਾਲ ਸਿੰਘ ਵਿਚ ਜੇ ਇਹ ਅਵਗਣ ਨਾ ਹੁੰਦਾ ਤੇ ਉਹ ਪੰਜਾਬ ਦਾ ਬੜਾ ਵਧੀਆ ਬਾਦਸ਼ਾਹ ਹੁੰਦਾ। ਬਾਕੀ ਸਾਰੀਆਂ ਸਿਫਤਾਂ ਸਨ, ਹੁਕਮਰਾਨ ਬਹੁਤ ਆਲਾ ਸਾਬਤ ਹੋਇਆ, ਫੈਸਲੇ ਉਹ ਆਪ ਕਰਦਾ ਸੀ, ਫੌਜਾਂ ਦੀ ਕੁਆਇਦ ਆਪ ਵੇਖਦਾ ਸੀ, ਰਾਜ ਭਾਗ ਨੂੰ ਚਲਾਉਣ ਦੀ ਉਹਦੇ ਚ ਸਾਰੀ ਹਿੰਮਤ ਤੇ ਉਹਦੇ ਵਿਚ ਤਾਕਤ ਸੀ, ਲੇਕਿਨ ਇੱਕ ਹੀ ਗੱਲ ਸੀ ਕਿ ਉਹ ਜੋਸ਼ ਵਿਚ ਬੜੀ ਜਲਦੀ ਆਉਂਦਾ ਸੀ। ਗੁਲਾਬ ਸਿੰਘ ਹੋਰਾਂ ਨੂੰ ਇਸ ਕਮਜ਼ੋਰੀ ਦਾ ਪਤਾ ਸੀ, ਦੁਸ਼ਮਣ ਨੂੰ ਮਾਰਨ ਵਾਸਤੇ ਉਹਦੀ ਕਮਜ਼ੋਰੀ ਦਾ ਹੋਣਾ ਤੇ ਜਾਣਨਾ ਬੜਾ ਜ਼ਰੂਰੀ। ਇਸ ਤਰ੍ਹਾਂ ਕਈਆਂ ਪੜਾਵਾਂ ਤੋਂ ਲੰਘਦਾ ਹੋਇਆ ਕੰਵਰ ਨੌ ਨਿਹਾਲ ਸਿੰਘ ਗੁਲਾਬ ਸਿੰਘ ਦੇ ਨਾਲ ਲਾਹੌਰ ਪਹੁੰਚਾ। ਆਪਣੇ ਪਿਤਾ ਨਾਲ ਮੁਲਾਕਾਤ ਨਹੀਂ ਹੋਈ, ਨਾ ਕਦੇ ਡੋਗਰੇ ਚਾਹੁੰਦੇ ਸਨ ਕਿ ਪਿਓ ਪੁੱਤਰ ਮਿਲ ਲੈਣ, ਨਹੀਂ ਤਾਂ ਗੱਲ ਸਾਫ਼ ਹੋ ਜਾਣ ਦਾ ਡਰ ਸੀ। ਇਸ ਵਾਸਤੇ ਜਨਰਲ ਅਵੀਤਾ ਬੇਲ ਦੀ ਕੋਠੀ ਵਿਚ ਮੀਟਿੰਗ ਸੱਦੀ ਗਈ, ਉਹਦੇ ਵਿਚ ਚਾਰੇ ਭਰਾ ਡੋਗਰੇ, ਚਾਰੇ ਭਰਾ ਸੰਧਾਂ ਵਾਲੀ, ਅਜੀਤ ਸਿੰਘ, ਲਹਿਣਾ ਸਿੰਘ, ਕੇਰ ਸਿੰਘ, ਅਖਰ ਸਿੰਘ ਆਦਿ, ਮਹਾਰਾਣੀ ਚੰਦ ਕੌਰ, ਰਾਜਾ ਗੁਲਾਬ ਸਿੰਘ, ਰਾਜਾ ਧਿਆਨ ਸਿੰਘ, ਰਾਜਾ ਹੀਰਾ ਸਿੰਘ, ਰਾਓ ਕੇਸਰੀ ਸਿੰਘ, ਰਾਓ ਲਾਲ ਸਿੰਘ, ਇਹ ਸਾਰੇ 12-13 ਬੰਦੇ ਜਨਰਲ ਅਵੀਤਾ ਬਿੱਲ ਦੀ ਕੋਠੀ ਚ ਇਕੱਠੇ ਹੋਏ। ਲਾਗੇ ਗਾਰਡਨਰ ਦੀ ਕੋਠੀ ਸੀ, ਮੁੜ ਕੇ ਸਾਰਾ ਟਿਮ ਟਾਣਾ ਉੱਥੇ ਚਲਾ ਗਿਆ। ਉੱਥੇ ਬਹਿ ਕੇ ਸਾਰੀ ਗੱਲ ਹੋਈ। ਰਾਜਾ ਧਿਆਨ ਸਿੰਘ ਨੇ ਕਿਹਾ ਕਿ ਮੈਨੂੰ ਅਫਸੋਸ ਨਾਲ ਇਹ ਦੱਸਣਾ ਪੈਂਦਾ ਵੱਡਾ ਵਜ਼ੀਰ ਹੋਣ ਦੇ ਨਾਤੇ ਕਿ ਮਹਾਰਾਜਾ ਖੜਗ ਸਿੰਘ ਪੰਜਾਬ ਦਾ ਰਾਜ ਅੰਗਰੇਜ਼ਾਂ ਨੂੰ ਵੇਚਣਾ ਚਾਹੁੰਦਾ। ਮਹਾਰਾਣੀ ਨੇ ਕਿਹਾ ਨਹੀਂ। ਚੰਦ ਕੌਰ ਨੇ ਕਿਹਾ ਮੈਂ ਕਿਵੇਂ ਮੰਨ ਲਵਾਂ, ਇਹ ਕਿਸ ਤਰ੍ਹਾਂ ਹੋ ਸਕਦਾ, ਅਜੇ ਤੇ 3 ਮਹੀਨੇ ਨਹੀਂ ਹੋਏ ਮਹਾਰਾਜੇ ਨੂੰ ਸੁਰਗਵਾਸ ਹੋਇਆ ਤੇ ਏਡੀ ਛੇਤੀ। ਇਹ ਬਿਲਕੁਲ ਇਲਜ਼ਾਮ ਬੇਬੁਨਿਆਦ ਹੈ, ਗਲਤ ਹੈ, ਮੈਂ ਇਸ ਨੂੰ ਨਹੀਂ ਮੰਨਦੀ। ਰਾਜਾ ਧਿਆਨ ਸਿੰਘ ਨੇ ਆਖਿਆ ਮਹਾਰਾਣੀ ਸਾਹਿਬਾ, ਮੈਂ ਤਾਂ ਨੌਕਰ ਹਾਂ ਤੁਹਾਡਾ, ਤੁਹਾਡਾ ਦਿੱਤਾ ਖਾਣ ਵਾਲਾ ਹਾਂ, ਸ਼ੇਰੇ ਪੰਜਾਬ ਦਾ ਵਫ਼ਾਦਾਰ ਸਿਪਾਹੀ ਹਾਂ। ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤਾਂ ਮੈਂ ਸਬੂਤ ਪੇਸ਼ ਕਰਦਾ। ਮਹਾਰਾਣੀ ਚੰਦ ਕੌਰ ਦੇ ਸਾਹਮਣੇ ਰਾਜਾ ਧਿਆਨ ਸਿੰਘ ਨੇ 3 ਚਿੱਠੀਆਂ ਜਾਰੀ, ਜਿਹੜੀਆਂ ਮਹਾਰਾਜਾ ਖੜਗ ਸਿੰਘ ਦੇ ਨਾਂ ਉਤੇ ਅੰਗਰੇਜ਼ਾਂ ਨੂੰ ਲਿਖੀਆਂ ਹੋਈਆਂ ਸਨ, ਜਿਹਦੇ ਉਤੇ ਮਹਾਰਾਜਾ ਖੜਗ ਸਿੰਘ ਦੇ ਚੋਰੀ ਜਾਲੀ ਦਸਤਖਤ ਕੀਤੇ ਹੋਏ ਸਨ ਤੇ ਜਿਹਦੇ ਚ ਸਾਰੀ ਸੌਦੇਬਾਜ਼ੀ ਜਿਹਦਾ ਉਹ ਪ੍ਰਚਾਰ ਕਰ ਰਹੇ ਸਨ ਲਿਖੀ ਹੋਈ ਸੀ। ਜਦੋਂ ਇਹ ਚਿੱਠੀਆਂ ਉਥੇ ਦਰਬਾਰ ਵਿਚ ਪੜੀਆਂ ਗਈਆਂ, ਜਿਹੜੇ ਲੋਕ ਇਸ ਇਲਜ਼ਾਮ ਨੂੰ ਸਹੀ ਨਹੀਂ ਸੀ ਮੰਨਦੇ ਕਿ ਮਹਾਰਾਜਾ ਖੜਗ ਸਿੰਘ ਪੰਜਾਬ ਦਾ ਰਾਜ ਵੇਚਣ ਵਾਲਾ, ਉਹ ਵੀ ਇਸ ਝੂਠ ਨੂੰ ਸੱਚ ਸਮਝ ਬੈਠੇ। ਔਰ ਨਤੀਜਾ ਨਿਕਲਿਆ, ਅਗਲਾ ਪ੍ਰੋਗਰਾਮ ਬਣਿਆ ਵੀ ਇਸ ਰਾਜ ਨੂੰ ਬਚਾਇਆ ਕਿਵੇਂ ਜਾਵੇ। ਰਾਜਾ ਧਿਆਨ ਸਿੰਘ ਨੇ ਕਿਹਾ ਕਿ ਮੈਂ ਆਪਣੀ ਰਾਏ ਦੇਣੀ ਚਾਹੁੰਦਾ ਕਿ ਇਹ ਸਾਰੀ ਪੁਆੜੇ ਦੀ ਜੜ ਸਰਦਾਰ ਚੇਤ ਸਿੰਘ ਬਾਜਵਾ ਹੈ। ਸਰਦਾਰ ਚੇਤ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ, ਉਹਦੇ ਇਸ਼ਾਰੇ ਉਤੇ ਪੰਜਾਬ ਦਾ ਰਾਜ ਅੰਗਰੇਜ਼ਾਂ ਨੂੰ ਵੇਚਣ ਦੀ ਗੱਲ ਮਹਾਰਾਜਾ ਖੜਗ ਸਿੰਘ ਕਰ ਰਿਹਾ। ਸਭ ਤੋਂ ਪਹਿਲਾਂ ਮੇਰੀ ਰਾਏ ਅਨੁਸਾਰ ਜੇ ਪੰਜਾਬ ਬਚਾਉਣਾ ਤੇ ਚੇਤ ਸਿੰਘ ਨੂੰ ਕਤਲ ਕੀਤਾ ਜਾਏ। ਨੰਬਰ 2 ਕਿ ਮਹਾਰਾਜਾ ਖੜਗ ਸਿੰਘ ਨੂੰ ਤਖ਼ਤ ਤੋਂ ਉਤਾਰ ਦਿੱਤਾ ਜਾਏ। ਨੰਬਰ 3 ਕੰਵਰ ਲਾਲ ਨਿਹਾਲ ਸਿੰਘ ਨੂੰ ਪੰਜਾਬ ਦਾ ਬਾਦਸ਼ਾਹ ਬਣਾਇਆ ਜਾਏ। ਮਹਾਰਾਣੀ ਚੰਦ ਕੌਰ ਨੇ ਆਖਿਆ ਨਹੀਂ, ਮੈਨੂੰ ਇਹ ਮਨਜ਼ੂਰ ਨਹੀਂ। ਰਾਜਾ ਧਿਆਨ ਸਿੰਘ ਨੇ ਮੀਸਣਾ ਜਿਹਾ ਹੋ ਕੇ ਆਖਿਆ ਮਹਾਰਾਣੀ ਸਾਹਿਬਾ, ਤੁਹਾਨੂੰ ਕੀ ਫਰਕ ਪੈਂਦਾ, ਜੇ ਤੁਹਾਡਾ ਪਤੀ ਪੰਜਾਬ ਦਾ ਬਾਦਸ਼ਾਹ ਨਾ ਹੋਇਆ ਤੁਹਾਡਾ ਪੁੱਤਰ ਬਾਦਸ਼ਾਹ ਹੋਇਆ, ਤੁਹਾਡੀ ਹਸਤੀ ਤਾਂ ਉਸੇ ਤਰ੍ਹਾਂ ਹੀ ਕਾਇਮ ਰਹੇਗੀ ਤੇ ਮੈਂ ਜੋ ਕੁਛ ਕਰ ਰਿਹਾ ਪੰਜਾਬ ਦੇ ਭਲੇ ਵਾਸਤੇ ਕਰ ਰਿਹਾ, ਵਰਨਾ ਮੈਨੂੰ ਕੀ ਜ਼ਰੂਰਤ ਹੈ। ਜੇ ਤੁਸੀਂ ਚਾਹੁੰਦੇ ਹੋ ਪੰਜਾਬ ਦਾ ਭਲਾ ਤੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ, ਅੱਗੋਂ ਨਹੀਂ ਤੇ ਤੁਹਾਡੀ ਮਰਜ਼ੀ। ਮਹਾਰਾਣੀ ਇਹ ਗੱਲ ਸੁਣ ਕੇ ਉਹ ਵੀ ਧਿਆਨ ਸਿੰਘ ਦੇ ਪੱਖ ਵਿਚ ਹੋ ਗਈ। ਇਸ ਸਭਾ ਨੇ ਫੈਸਲਾ ਕੀਤਾ ਕਿ ਚੇਤ ਸਿੰਘ ਨੂੰ ਕਤਲ ਕਰ ਦਿੱਤਾ ਜਾਏ ਔਰ ਮਹਾਰਾਜਾ ਖੜਗ ਸਿੰਘ ਨੂੰ ਤਖ਼ਤ ਤੋਂ ਲਾ ਲਿਆ ਜਾਏ। ਆਖਿਰਕਾਰ ਪਲੈਨਿੰਗ ਬਣੀ। ਰਾਜਾ ਧਿਆਨ ਸਿੰਘ ਨੇ ਉਸ ਦਿਨ ਜਿਹੜੇ ਬੰਦੇ ਲਾਹੌਰ ਦੇ ਕਿਲ੍ਹੇ ਉਤੇ ਪਹਿਰੇ ਤੇ ਲਾਏ, ਜਿਹੜੀ ਫੌਜ ਲਾਈ ਉਹ ਡੋਗਰਿਆਂ ਦੀ ਫੌਜ ਸੀ, ਔਰ ਜਿਹੜਾ ਉਨ੍ਹਾਂ ਦਾ ਸਮਾਂ ਜਮਾਦਾਰ ਸੀ, ਵੱਡਾ ਅਫਸਰ ਸੀ, ਡਿਊਟੀ ਅਫਸਰ, ਉਸ ਨੂੰ ਸੱਦ ਕੇ ਹਦਾਇਤ ਕੀਤੀ ਕਿ ਅੱਜ ਰਾਤ ਨੂੰ ਕੋਈ ਬੰਦੇ ਲਾਹੌਰ ਦੇ ਕਿਲ੍ਹੇ ਵਿਚ ਦਾਖਲ ਹੋਏ ਤੁਸਾਂ ਆਵਾਜ਼ ਮਾਰ ਕੇ ਨਹੀਂ ਪੁੱਛਣਾ ਉਹ ਕੌਣ, ਜੇ ਕੋਈ ਸ਼ੱਕ ਗੁਜ਼ਰੇ ਤੁਹਾਡੇ ਕੋਲ ਕੋਈ ਬੰਦਾ ਆਏਗਾ ਉਹ ਤੁਹਾਨੂੰ ਆਪਣਾ ਹੱਥ ਵਿਖਾਏਗਾ। ਚੇਤੇ ਰਹੇ ਖਾਲਸਾ ਜੀ, ਰਾਜਾ ਧਿਆਨ ਸਿੰਘ ਦੇ ਸੱਜੇ ਹੱਥ ਦੇ ਅੰਗੂਠੇ 2 ਸਨ, ਸ਼ਾਂਗਾ ਹੱਥ ਸੀ ਇਹਦਾ, ਤਾਂ ਸੰਕੇਤ ਇਹ ਸੀ ਕਿ ਉਦੋਂ ਮੈਂ ਹੀ ਹੋਵਾਂਗਾ ਜਦੋਂ ਜਿਹੜਾ ਕਿਲ੍ਹੇ ਵਿਚ ਦਾਖਲ ਹੋਵਾਂਗਾ। 8 ਅਕਤੂਬਰ 1839 ਈਸਵੀ ਨੂੰ ਇਹ ਪੱਕ ਪਕਾ ਕੇ ਖਾਲਸਾ ਰਾਜ ਉਤੇ ਸੰਧਾਂ ਵਾਲੀਏ ਡੋਗਰੇ ਕੰਵਰ ਲਾਲ ਨਿਹਾਲ ਸਿੰਘ ਆਪਣੇ ਹੀ ਕਿਲ੍ਹੇ ਉਤੇ ਆਪ ਹਮਲਾਵਰ ਹੋਏ। ਬੀਤੀ 8 ਅਕਤੂਬਰ ਦੀ ਰਾਤ ਅੱਧੀ ਮਾਇਆ ਆਪਣਾ ਜਾਲ ਵਿਛਾ ਦਿੱਤਾ।
ਨਸ਼ਾ ਦਿੱਤਾ ਮਾਇਆ ਆਪਣਾ ਜਾਲ ਵਿਛਾ ਦਿੱਤਾ ਸ਼ਾਈ ਮਹਿਲਾ ਵੱਲ ਕਦਮ ਉਠਾ ਦਿੱਤਾ ਸ਼ਾਈ ਮਹਿਲਾ ਵੱਲ ਕਦਮ ਉਠਾ ਦਿੱਤਾ ਸਿੰਘ ਨੂੰ ਪੰਗ ਤੋਂ ਲਾਲ ਆਏ, ਖੜਕ ਸਿੰਘ ਨੂੰ ਪੰਗ ਤੋਂ ਲਾਲ
ਅਕਤੂਬਰ ਦੀ ਰਾਤ ਅੱਧੀ ਮਾਇਆ ਆਪਣਾ ਜਾਲ ਵਿਛਾ ਦਿੱਤਾ। ਤਿੰਨੇ ਡੋਗਰੇ ਕਮਰ ਤੇ ਹੋਰ ਅੱਠ ਨੂੰ ਸ਼ਾਹੀ ਮਹਿਲਾਂ ਵੱਲ ਕਦਮ ਉਠਾ ਦਿੱਤਾ। ਸ਼ਾਹੀ ਤਖ਼ਤ ਦੇ ਕੋਲ ਦੋ ਮਿਲੇ ਪਾਰੂ, ਉਨ੍ਹਾਂ ਦੋਵਾਂ ਨੂੰ ਮਾਰ ਮੁਕਾ ਦਿੱਤਾ। ਪਹਿਲਾ ਖੂਨ ਸੀ ਇਹ ਵਿਚ ਰਾਜ ਮਹਿਲਾਂ ਜਿਨ੍ਹੇ ਪਿਛਲਿਆਂ ਲਈ ਪਹਿਆ ਪਾ ਦਿੱਤਾ। ਸੁਣ ਕੇ ਖੜਕ ਬੰਦੂਕ ਦਾ ਚੇਤ ਸਿੰਘ ਨੇ ਖਾਬਗਾਹ ਵਿਚ ਜਾਨ ਲੁਕਾ ਲਈ। ਉਧਰ ਉਠਿਆ ਹੌਲ ਕੁਝ ਸੋਚ ਦਿਲ ਵਿਚ ਚੰਦ ਕੌਰ ਵੀ ਦੌੜ ਕੇ ਆ ਗਈ। ਅੰਦਰ ਜਾਂਦਿਆਂ ਡੋਗਰਾ ਪਾਰਟੀ ਨੇ ਖੜਕ ਸਿੰਘ ਨੂੰ ਤਖ਼ਤ ਤੋਂ ਲਾ ਲਿਆ, ਸੋਨੇ ਦੀਆਂ ਜੰਜੀਰਾਂ ਵਿਚ ਜਕੜ ਕੇ ਤੇ ਬਾਦਸ਼ਾਹ ਨੂੰ ਕੈਦੀ ਬਣਾ ਲਿਆ। ਰਾਣੀ ਵੇਂਦਿਆਂ ਸਾਰ ਭਰ ਆਈ ਅੱਖਾਂ, ਚੱਲ ਸਕੀ ਨਾ ਮੁਖ ਛੁਪਾ ਲਿਆ। ਉਧਰ ਲਾਲ ਸਿੰਘ ਨੇ ਚੇਤ ਸਿੰਘ ਤਾਈ ਬੈਠੇ ਖਾਬਗਾਹ ਵਿਚ ਤਕਾ ਲਿਆ। ਲੈਕੇ ਤੇਗ ਧਿਆਨ ਸਿੰਘ ਵਾਰ ਕੀਤਾ, ਚੇਤ ਸਿੰਘ ਨੂੰ ਮਾਰ ਮੁਕਾ ਦਿੱਤਾ। ਪਹਿਲਾ ਖੂਨ ਸੀ ਇਹ ਸ਼ਾਹੀ ਮਹਿਲਾਂ ਜਿਹਨੇ ਪਿਛਲਿਆਂ ਲਈ ਪਾਇਆ ਪਾ ਦਿੱਤਾ। ਖਾਲਸਾ ਜੀ, ਰਾਤ ਅੱਧੀ 8 ਅਕਤੂਬਰ ਦੀ ਬੀਤਣ ਤੋਂ ਪਹਿਲਾਂ ਵੀ ਕੁਝ ਕੀਤਾ। ਸ਼ਾਮ ਨੂੰ ਪੇਸ਼ਬੰਦੀਆਂ ਕੀਤੀਆਂ ਲਾਹੌਰ ਦੇ ਕਿਲੇ ਤੇ, ਜਿਹੜੇ ਪਹਿਰੇਦਾਰ ਲਾਏ ਗਏ ਡੋਗਰੇ ਨੇ ਆਪਣੇ ਬੰਦੇ ਲਾਏ, ਹੁਕਮ ਦਿੱਤਾ ਕਿ ਦਰਵਾਜ਼ਾ ਅੱਜ ਬੰਦ ਨਹੀਂ ਕਰਨਾ, ਖੁੱਲ੍ਹਾ ਰੱਖਿਆ ਜਾਏ। ਲਾਹੌਰ ਦੇ ਅੰਦਰ ਦਾਖਲ ਹੋਣ ਵਾਸਤੇ ਵੱਡਾ ਦਰਵਾਜ਼ਾ ਰਾਤ ਖੁੱਲ੍ਹਾ ਰੱਖਿਆ ਗਿਆ। ਅੱਧੀ ਰਾਤ ਨੂੰ ਇਹ ਜੁੰਡੀ 8 ਜਣੇ ਇਕੱਠੇ ਹੋ ਕੇ 8 ਅਕਤੂਬਰ ਦੀ ਰਾਤ ਨੂੰ ਦਾਖਲ ਹੋਏ ਲਾਹੌਰ ਦੇ ਸ਼ਾਹੀ ਕਿਲੇ ਦੇ ਦਰਵਾਜ਼ੇ ਅੱਗੇ। ਅੱਧੀ ਰਾਤ ਤੁਰ ਚੁੱਕੀ ਸੀ। ਮਹਾਰਾਜਾ ਖੜਕ ਸਿੰਘ ਦਾ ਗੜਵਈ ਗੜਵਾ ਲੈ ਕੇ ਪਾਣੀ ਲੈਣ ਵਾਸਤੇ ਮਹਾਰਾਜੇ ਦੇ ਕੋਲੋਂ ਬਾਹਰ ਜਾ ਰਿਹਾ ਸੀ, ਜਦੋਂ ਉਸਨੇ 8 ਬੰਦੇ ਰਾਤ ਦੇ ਹਨੇਰੇ ਵਿਚ ਇਨ੍ਹਾਂ ਦੀ ਪੈਰਾਂ ਦੀ ਆਵਾਜ਼ ਸੁਣੀ। ਉਸਨੇ ਆਵਾਜ਼ ਮਾਰ ਕੇ ਆਖਿਆ, ਕੌਣ ਹੈ? ਇਹਦਾ ਜਵਾਬ ਹੀਰਾ ਸਿੰਘ ਨੇ ਗੋਲੀ ਵਿਚ ਦਿੱਤਾ, ਭਾਵ ਉਨ੍ਹਾਂ ਦੋਵਾਂ ਤੇ ਫਾਇਰ ਕੀਤਾ ਗਿਆ, ਉਹ ਦੋਵੇਂ ਮਾਰ ਦਿੱਤੇ ਗਏ। ਇਹ ਯੂਪੀ ਦੇ ਪਹੀਏ ਸਨ ਜਿਹੜੇ ਮਾਰੇ ਗਏ। ਜਦੋਂ ਕਿਸੇ ਦੇਸ਼ ਦੇ ਰਖਵਾਲੇ ਕਤਲ ਕੀਤੇ ਜਾਣ, ਸਮਝ ਲਓ ਕਿ ਉਹ ਦੇਸ਼ ਜਿਹੜਾ ਉਹਦਾ ਰਾਜ ਜਿਹੜਾ ਉਹ ਕੁਝ ਉਨ੍ਹਾਂ ਦਾ ਮਹਿਮਾਨ। ਜਦੋਂ ਬਾਹਰ ਗੋਲੀ ਚੱਲੀ, ਉਹਦੀ ਆਵਾਜ਼ ਆਈ, ਉਦੋਂ ਚੇਤ ਸਿੰਘ ਦਾ ਮੱਥਾ ਠਣਕਿਆ। ਉਹਨੇ ਕਿਹਾ, ਜਿਨ੍ਹਾਂ ਨੂੰ ਅਸੀਂ ਦੁਸ਼ਮਣ ਬਣਾ ਕੇ ਚੈਲੰਜ ਕੀਤਾ ਸੀ, ਕਿਤੇ ਉਹ ਹੀ ਨਾ ਆ ਪਹੁੰਚੇ ਹੋਣ। ਉਸ ਵੇਲੇ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਇਹ ਦੌੜੇ ਆ। ਰਾਜ ਭਾਗ ਦੇ ਮਾਲਕ ਮਹਾਰਾਜਾ ਖੜਕ ਸਿੰਘ ਦੇ ਮਹਿਲ ਦੇ ਥੱਲੇ ਭੋਰੇ ਸਨ। ਉਨ੍ਹਾਂ ਇਕ ਭੋਰੇ ਵਿਚ ਜਾ ਕੇ ਰਾਜਾ ਸਰਦਾਰ ਚੇਤ ਸਿੰਘ ਨੇ ਆਪਣੀ ਜਾਨ ਲੁਕਾ ਲਈ। ਸਭ ਤੋਂ ਪਹਿਲਾਂ ਦਰਵਾਜ਼ਾ ਖੋਲ ਕੇ ਅੰਦਰ ਲੰਘੇ ਇਹ ਡੋਗਰੇ ਤੇ ਖੜਕ ਸਿੰਘ ਨੂੰ ਫੜ ਕੇ ਉਹਦੇ ਪੈਰਾਂ ਵਿਚ ਜੰਜੀਰ ਪਾ ਦਿੱਤੀ ਤੇ ਪੁੱਛਿਆ, ਮਹਾਰਾਜਾ ਸਾਹਿਬ, ਉਹ ਤੁਹਾਡਾ ਲਾਡਲਾ ਚੇਤ ਸਿੰਘ ਕਿੱਥੇ ਹੈ? ਉਹ ਮੈਨੂੰ ਕਹਿੰਦਾ ਸੀ 8 ਦਿਨਾਂ ਦੇ ਵਿਚ ਵੀ ਦੱਸਾਂਗੇ ਰਾਜ ਕਿਵੇਂ ਕਰੀਦੇ, ਤੇ ਮੈਂ ਹਾਜ਼ਰ ਹੋ ਗਿਆ ਉਹਨੂੰ ਪੁੱਛਣ ਵਾਸਤੇ, ਉਹ ਕਿੱਥੇ ਹੈ ਤੁਹਾਡਾ ਲਾਡਲਾ ਚੇਤ ਸਿੰਘ? ਮਹਾਰਾਜਾ ਖੜਕ ਸਿੰਘ ਵਿਚਾਰਾ ਮਜਬੂਰ ਹੈ, ਸਾਈ ਮਾਨਿਆਂ ਵਿਚ ਉਸ ਵੇਲੇ ਹਕੂਮਤ ਦੀ ਬਾਤ ਦੋ ਰਾਜਾ ਧਿਆਨ ਸਿੰਘ ਦੇ ਹੱਥ ਵਿਚ ਹੀ ਸੀ। ਉਸਨੇ ਕਿਹਾ ਮੈਨੂੰ ਨੀ ਪਤਾ, ਬਾਹਰ ਬੰਦੂਕ ਦਾ ਆਵਾਜ਼ ਸੁਣ ਕੇ ਖੜਾਕ ਸੁਣ ਕੇ ਮੇਰੇ ਲਾਗੋਂ ਉੱਠ ਕੇ ਚਲਾ ਗਿਆ, ਮੈਨੂੰ ਨੀ ਪਤਾ ਉਹ ਕਿੱਥੇ ਗਏ। ਫਿਰ ਮਸਾਲਾ ਬਾਲੀਆਂ ਗਈਆਂ, ਮਹਿਲ ਦਾ ਇੱਕ ਇੱਕ ਕੋਨਾ ਫੋਲਿਆ ਗਿਆ ਤੇ ਪਛਾਣਿਆ ਗਿਆ। ਆਖਿਰਕਾਰ ਇੱਕ ਭੋਰੇ ਵਿਚ ਲੁਕਿਆ ਹੋਇਆ ਸਰਦਾਰ ਚੇਤ ਸਿੰਘ ਇਹਨਾਂ ਦੀ ਨਜ਼ਰ ਪੈ ਗਈ। ਬਾਹ ਫੜ ਕੇ ਧੂ ਕੇ ਮਿਸਰ ਲਾਲ ਸਿੰਘ ਨੇ ਉਹਨੂੰ ਬਾਹਰ ਖਿੱਚਿਆ ਤੇ ਖਿੱਚ ਕੇ ਰਾਜਾ ਧਿਆਨ ਸਿੰਘ ਕੋਲ ਲਿਆਂਦਾ।